दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद गौ मेरी है परना। परम सत्कार योग सतगुरु जी दे पावन पवित्र दरबार विच बैठे हुए साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। खरे गुरु ये कल्पिखे चित की चौंप बधाए पैंद खान है चपल को प्रेरियो चलियो फंदाए। ग्रंथाकार भाई संतोख सिंह जी लिखदे ने कि जदों पैदे खाने देखिया कि सतगुरु हरगोबिंद सच्चे पातशाह जी इकले एक तरफ खड़े ने मन दे विच चा पैदा होया ते पैदे खाने अपने चंचल घोड़े नू अगे तोरे। पिखें सैन दो लखें जंग हो लखें डंक काऊ सो बाजें जुझाऊ। कवि संतोख सिंह जी लिखते ने कि दोवां तरफां दी सेना देख रही है जानदे ने कि वड्डा दोवां दे विच जंग होवेगा जेड़े भयानक डंके ने ओ वज रहे ने। वरोला तुरंगं वडे बेग संगं होतो कोट छोटा पटंकी ने उटा। कवि संतोख सिंह जी लिखदे ने कि जिस घोड़े दा नाम है वरोला ओ वड्डे वेग दे नाल वड्डी तेजी दे नाल उस पासे जा रहा है जिस पासे सतगुरां दे सिखां ने खलो के एक ओट बनाई हुई सी। याद रखण दी ए लोड़ है कि वरोला ओही घोड़ा है जिहड़ा कि सतगुरु सच्चे पातशाह जी ने पैदे खां नूं बख्शिया सी बाकी चीजां दे समेत। हुण इस वेले उसे वरोले नां दे घोड़े दे उत्ते पैदे खां असवार। तहां बीच ठांडे गुरु को पगाडे पिख पैद खाना कोदायो के काना। उस ओट दे अंदर भाव के उन्हां सूरमियां दे लागे सतगुरु जी खलोते सन वड्डा कोप मन दे विच वध्या होया सी। पिखे पैद खाना कोदायो के काना पैदे खाने सतगुरां नूं देखिया ते अपने घोड़े नूं कोदाया। पर्यो पार जाए नहीं पैर छुआए पिखंते हैराना बडोयो जठाना। घोड़े दी छाल मरवा के ओ भाव के सुरमे दे दूसरे पार चला गया है। पैर तक भी घोड़े दे किसे नू छोए नहीं सारे दे सारे वेख के बहुत ज्यादा हैरान हो गए ने। बडोयो जठाना के घोड़े ने वड्डी ताकत दिखाई। पायो लाख मोला सोनाम वरोला चलाकी दिखाई गुरु तीर जाई। जिस घोड़े दी कीमत लाख रुपया है जिस घोड़े दा नाम वरोला है ਉਹਨੇ ਵੱਡੀ ਚਲਾਕੀ ਨੂੰ ਦਿਖਾਇਆ ਤੇ ਸਤਿਗੁਰਾਂ ਦੇ ਤੱਕ ਲੈ ਕੇ ਆਪਣੇ ਅਸਵਾਰ ਪੈਂਦੇ ਖਾਣੂ ਉਹ ਪਹੁੰਚ ਗਏ। ਲਿਓ ਖੈਚ ਖੰਡਾ ਤ੍ਰਿਖੀ ਤਾਰ ਚੰਡਾ ਹਟੇ ਔਰ ਹੇਰੇ ਨਹੀਂ ਹੋਤ ਨੇਰੇ। ਤਿੱਖੀ ਤਾਰ ਵਾਲਾ ਜਿਹੜਾ ਖੰਡਾ ਹੈ ਪੈਂਦੇ ਖਾਣੇ ਮਿਆਨ ਦੇ ਵਿੱਚੋਂ ਖਿੱਚਿਆ ਹੈ, ਹੋਰ ਵੇਖਣ ਵਾਲੇ ਸਾਰੇ ਦੇ ਸਾਰੇ ਪਿਛਾ ਹਟ ਗਏ ਨੇ। ਨਹੀਂ ਹੋਤ ਨੇਰੇ ਭਾਵ ਕੇ ਸਤਿਗੁਰਾਂ ਤੋਂ ਬਗੈਰ ਤੇ ਪੈਂਦੇ ਖਾਂ ਤੋਂ ਬਗੈਰ ਦੋਵਾਂ ਤਰਫਾਂ ਦਾ ਕੋਈ ਵੀ ਜਿਹੜਾ ਸੂਰਮਾ ਹੈ ਨਾ ਉਸ ਵੇਲੇ ਅੱਗੇ ਨਹੀਂ ਆਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਪੈਂਦੇ ਖਾਂ ਦੀ ਕਰਨ ਮੁਰਾਦ ਪੂਰੀ ਸਤ ਗੁਰੂ ਜੀ ਵਾਗ ਪਵਾਏ ਪਾਈ ਪਾਸਕੋਟ ਦੇ ਲਾਂਭ ਹੋ ਖੜੇ ਜਾ ਕੇ ਕੱਲੇ ਵਿੱਚ ਰਹੇ ਤੀਰ ਚਲਾਏ ਪਾਈ। ਪੈਂਦੇ ਖਾਣੇ ਵੇਖਿਆ ਗੁਰੂ ਜੀ ਨੂੰ ਖੜੇ ਇੱਕ ਇਕੱਲੇ ਦਿਸਾਏ ਪਾਈ ਐਲੀ ਐਲੀ ਕਰਦਾ ਨਾਰੇ ਮਾਰੇ ਆਇਆ ਓਵਰੋਲੇ ਦੇ ਤਾਈ ਕੁਦਾਏ ਪਾਈ। ਉਹ ਨਮਕ ਹਰਾਮ ਗੁਲਾਮ ਭੈੜਾ ਆਇਆ ਤੇਗ ਦੇ ਤਾਈ ਉਠਾਏ ਪਾਈ ਆਉਂਦਾ ਵੇਖਿਆ ਗੁਰਾਂ ਕਰਤਾਰ ਸਿੰਘਾ ਵਿੱਚ ਜੋਸ਼ ਦੇ ਅੰਗ ਫਰਕਾਏ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਪੈਦੇ ਖਾਂ ਆਪਣੀ ਤਲਵਾਰ ਨੂੰ ਲੈ ਕੇ ਅੱਗੇ ਵਧਿਆ ਹੈ, ਆਉਂਦੇ ਨੂੰ ਸਤਿਗੁਰਾਂ ਨੇ ਦੇਖਿਆ ਤੇ ਸਤਿਗੁਰਾਂ ਦੇ ਵਿੱਚ ਵੀ ਜੋਸ਼ ਭਰੇ। ਸਭੈ ਚੌਂਪ ਸੰਗਾ ਦਿਖੈ ਦੁੰਦ ਜੰਗਾ ਪਯੋ ਪੈਂਦ ਨੇਰੇ ਕਯੋ ਬਾਕ ਟੇਰੇ। ਕਵੀ ਜੀ ਲਿਖਦੇ ਨੇ ਕਿ ਚੌਂਪ ਦੇ ਨਾਲ ਉਤਸ਼ਾਹ ਦੇ ਨਾਲ ਪੈਂਦੇ ਖਾਂ ਅੱਗੇ ਵਧਿਆ ਹੈ, ਸਾਰੇ ਦੇ ਸਾਰੇ ਇਸ ਦੁੰਦ ਯੁੱਧ ਨੂੰ ਦੇਖਣਾ ਚਾਹੁੰਦੇ ਨੇ। ਮੈਂ ਪਹਿਲਾਂ ਵੀ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਦੋ ਹੀ ਸੂਰਮੇ ਆਪਸ ਦੇ ਵਿੱਚ ਲੜਨ ਉਹਨਾਂ ਨੂੰ ਦੁੰਦ ਯੁੱਧ ਆਖਿਆ ਜਾਂਦਾ ਹੈ। ਸਾਰੇ ਦੁੰਦ ਯੁੱਧ ਨੂੰ ਦੇਖਣਾ ਚਾਹੁੰਦੇ ਨੇ। ਪੈਂਦੇ ਖਾਂ ਨੇ ਸਤਿਗੁਰਾਂ ਦਾ ਨੇੜਾ ਕੀਤਾ ਤੇ ਫਿਰ ਪੈਂਦੇ ਖਾਂ ਨੇ ਇਸ ਤਰ੍ਹਾਂ ਲਲਕਾਰਿਆ ਸਤਿਗੁਰਾਂ ਨੂੰ, ਕਹਿੰਦਾ ਗੁਰੂ ਜੀ ਸੰਵਾਰੋ ਜਥਾ ਯੋਜ ਧਾਰੋ ਕਰੋ ਨਾ ਹੀ ਟਾਰਾ ਚਿਤੋ ਮੋਹੇ ਮਾਰਾ। ਕਹਿੰਦਾ ਹੇ ਗੁਰੂ ਆਪਣੇ ਆਪ ਦੀ ਸੰਭਾਲ ਕਰ, ਆਪਣੀ ਤਾਕਤ ਦਾ ਪ੍ਰਦਰਸ਼ਨ ਕਰਕੇ ਦਿਖਾਵੀ, ਹੁਣ ਇਸ ਜਗ੍ਹਾ ਤੋਂ ਮੇਰੇ ਸਾਹਮਣੇ ਟਲਕੇ ਕਿਤੇ ਜਾਈ ਨਾ, ਚਿਤੋ ਮੋਹੇ ਮਾਰਾ ਉਸ ਵਕਤ ਨੂੰ ਯਾਦ ਕਰ ਕਿ ਜਦੋਂ ਆਪਣੇ ਸੂਰਮਿਆਂ ਤੋਂ ਮੈਨੂੰ ਮਾਰ ਪੁਆਈ ਸੀ। ਸੋ ਪਲਟੇ ਕੋ ਸਮੋ ਅਬ ਲੈ ਹੋ ਪਕਰੋ ਤੋਹੇ ਸ਼ਾਹਜਹਾਂ ਕੇ ਨਿਕਟ ਲੈ ਤੇ ਠਾਂ ਛੋਰਨ ਹੋਹੇ। ਪੈਂਦੇ ਖਾਂ ਕਹਿੰਦਾ ਕਿ ਉਸ ਕੀਤੀ ਹੋਈ ਬੇਇੱਜ਼ਤੀ ਦਾ ਮੈਂ ਅੱਜ ਬਦਲਾ ਲਵਾਂਗਾ, ਅੱਜ ਮੇਰੇ ਹੱਥ ਸਮਾਂ ਹੈ, ਮੈਂ ਤੈਨੂੰ ਗੁਰੂ ਫੜ ਲਵਾਂਗਾ, ਤੈਨੂੰ ਫੜ ਕੇ ਸ਼ਾਹਜਹਾਂ ਦੇ ਦਰਬਾਰ ਦੇ ਵਿੱਚ ਪੇਸ਼ ਕਰਾਂਗਾ ਤੇ ਉੱਥੇ ਹੀ ਜਾ ਕੇ ਤੇਰੀਆਂ ਮੁਸ਼ਕਾਂ ਖੋਲੀਆਂ ਜਾਣਗੀਆਂ। ਇਸ ਤਰੀਕੇ ਦੇ ਨਾਲ ਉਸ ਵੇਲੇ ਪੈਂਦੇ ਖਾਂ ਨੇ ਆਖਿਆ। ਆਇਆ ਬਕਦਾ ਨਾਮ ਲੈ ਗੁਰੂ ਜੀ ਦਾ ਨੰਗੀ ਤੇਗ ਲੈ ਹੱਥ ਵਿਸਾਹ ਕਾਤੀ ਕਹਿੰਦਾ ਬਦਲਾ ਹੁਣ ਮੈਂ ਲਵਾਂ ਤੇਥੋਂ ਮੇਰੀ ਧੁਖੇ ਚ ਰੋਕਣੀ ਪਈ ਛਾਤੀ ਲੈ ਆਪਣਾ ਆਪ ਸੰਭਾਲ ਜਲਦੀ ਤੇਰੀ ਮੌਤ ਦੀ ਆਇਆ ਹਾਂ ਲੈ ਪਾਤੀ ਹੋਇਆ ਸਾਹਮਣੇ ਆਏ ਕਰਤਾਰ ਸਿੰਘਾ ਬੇਈਮਾਨ ਨੇ ਕੀਤੀ ਨਾ ਇੱਕ ਜਾਤੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਪੈਂਦੇ ਖਾਂ ਬੇਈਮਾਨ ਨੇ ਸਤਿਗੁਰਾਂ ਦੇ ਕੀਤੇ ਹੋਏ ਕਿਸੇ ਉਪਕਾਰ ਨੂੰ ਯਾਦ ਨਾ ਕੀਤਾ ਤੇ ਅੱਗੇ ਵਧਿਆ। ਜੋ ਜੀਵਨ ਚਾਹੋ ਆਪਣਾ ਚਲੀਏ ਅੱਗੇ ਹੋਏ ਹਜ਼ਰਤ ਸੰਗ ਮਿਲਾਏ ਕਰ ਖਤਾ ਬਖਸ਼ ਹੈ ਸੋਏ। ਪੈਂਦੇ ਖਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਹੇ ਗੁਰੂ ਜੇਕਰ ਆਪਣੇ ਜੀਵਨ ਨੂੰ ਚਾਹੁੰਦਾ ਹੈ ਤੇ ਆਪਣੇ ਆਪ ਹੀ ਮੇਰੇ ਅੱਗੇ ਲੱਗ ਕੇ ਤੁਰ ਪੈ, ਮੈਂ ਤੈਨੂੰ ਬਾਦਸ਼ਾਹ ਦੇ ਨਾਲ ਜਾ ਕੇ ਮਿਲਾ ਦੇਵਾਂਗਾ, ਮੈਂ ਵੀ ਤੈਨੂੰ ਗੁਰੂ ਮਾਫ਼ ਕਰ ਦਿਆਂਗਾ ਤੇ ਬਾਦਸ਼ਾਹ ਵੀ ਤੈਨੂੰ ਮਾਫ਼ ਕਰੇਗਾ। नहीं तो सबारो जितो योज तारो करो वार खंडा बने दो खंडा। मैं देखा कहिंदा कि जेकर इस तरह नहीं करना ते अपने आप दी संभाल कर जिन्नी ताकत तू अपने शरीर दे विच रखदा है उस नूं दिखा करो वार खंडा, मैं खंडे दा ऐसा वार करांगा बने दो खंडा, तेरा जरा खंडा है ना वो दो टूटे हो जाएगा। गुरु को पतारे सो वाक उचारे जोगी दी सो त्रासे तक शाह पासे। जदों पैदे खाने इस तरह सतगुरां नूं ललकारिया अगों क्रोध दे विच आण के सतगुरु जी कहिंदे ने जोगी दी सो त्रासे तक शाह पासे। सतगुरु जी कहिंदे ने जिहड़े गीदी हुंदे ने भाव के जिहड़े कायर हुंदे ने ओह डरदे ने उही बादशाह दी सहायता दी लोड करदे ने कायर करदे ने, इस तरह सूरमे नहीं करदे। हमें जंग पावे रिपु बृंद कावे नहीं मेल ठाने हने आयुधाने। सतगुरु जी कहिंदे ने पैदे खां तू कायर है तू बादशाह दा सहारा लै पर मैं कायर नहीं हां मैनू बादशाह दे सहारे दी लोड़ नहीं है। कहिंदे ने हमें जंग पावे मैनू जंग करना चंगा लगदा है रिपु बृंद कावे बहुते सारे वैरियां नूं मैं मारन दे लई समर्थ हां नहीं मेल ठाना मैं कदे भी बादशाह दे नाल मिलाप नहीं करांगा। हने आयुधाना मैं अपने शस्त्रां दा प्रहार करके तुहानूं सारयां नूं मारांगा। करें तो हे हाना ले जैसा च जाना अबे प्राण तारे न ताम सिधारे। सतगुरु जी कहिंदे ने पैदे खां तेरा हान करांगे तेनू मारांगे ये गल मेरी सच्चे तरीके दे नाल मन ले अबे प्राण तारे तू अजे जीवना है इसे करके गल्ला करदा ना ताम सिधारे पर पैदे खां थोड़ी देर तो बाद तू मर जाएगा इस युद्ध दे विचों लड़के तू घर वापस जीवदा नहीं पहुंचदा। परयो काल तुंडा बने रुंड मुंडा तऊ बात जैसे सुनो कान तैसे। सतगुरु जी कहिंदे ने के काल दे मुंह दे विच तू पिया होया बने रुंड मुंडा इस करके तेरा जरा सिर है वो धर तो वखरा हो जाएगा। इस तरीके दे नाल उस वेले सतगुरु हरगोबिंद सच्चे पातशाह जी ने पैदे खां नूं आखिया। अगों शेर वांगों बोले सतगुरु जी गीदी नमक हराम हुण आय अगे किन्ने चिर दे तैनू उड़ीक रहसा आय अपना जोर विखाय अगे। साथों बदला हुण तू लै चुको विच दोजखां दे पौ जाय अगे इथे मार के करां सथार तैनू काला मोह हो जा खुदा अगे। तेरे नाल देवी भेजा मगर तेरे पहला पाजिया तैनू चला अगे आ हुण देर ना कर करतार सिंगा ए आख होए कोड़ा खुदा अगे। इस तरह कवि करतार सिंह जी कलास वाले लिखते ने कि आख्या पैदे खानू सतगुरां ने कहिंदे ने तऊ बात जैसे सुनो कान तैसे। सतगुरु जी कहिंदे ने तां वी पैंदे खां गल इस तरह है जिहड़ी मैं तैनू पहला समझा देनी चाहुंना। नहीं वार कीनो रह चित पीनो पयो योज बाद चुरै तार यादं। सतगुरु हरगोबिंद सच्चे पातशाह जी पैंदे खां नूं कहिंदे ने कि नहीं वार कीनो रह चित पीनो जे मैं वार कीता ते पैदे खां तेनू वार करन दा मौका नहीं मिलेगा इस करके तेरे मन दे विच ए रह जावेगी कि मैं वार नहीं कर सकिया। भयो ओज बादन तेरा जरा ओज है तेरी जिहड़ी ताकत है ओ बेकार चली जाएगी चुरै तार यादन ते फिर तू याद करेगा चुरेगा कि मैनू वार करना चाहिदा। इस ते हम तो ही सुनावत है बल आपन ते गरबावत है। इस करके सतगुरु जी कहिंदे ने कि असीं तेनू सुना के एक गल कहने हां तू अपनी ताकत दे उते बहुत ही ज्यादा हंकार कर रहे। तुर कान बिखे बहु बार कहो बल मोह बड़ू गुरु योज गहो। अपने तुरकां साथियों दे विच तू बहुत ही वारी एक गल कीती है, बल मोह बड़ो मेरे विच वड्डा बल है, मेरे विच वड्डी ताकत है, गुरु जाए गहो मैं गुरु नू जांदिया ही फड़ लवांगा। इस तरह दी गल्लां तो तुरकां दे विच बहुत ही वारी कीतियां ने। इस ते अब पूरब वार करो बाले आओ बुद्ध जो बप बीच तरो। सतगुरु जी कहंदे ने हे पैंदे खां इस करके पहला तू अपना वार कर ले, अपने बल दे नाल अपनी बुद्धि दे नाल जो कर सकदा कर ले।
चित होस न राखो आपन की कर ले हो विधि सब पापन की।
सतगुरु जी कहंदे ने के तेरे मन दे विच इच्छा किते अधूरी ना रह जावे, राखो आपन की पाव के अपनी तू चलाकी कर ला अपना दा ला ला। सतगुरु जी कहंदे ने कर ले हो विधि सब पापन की, पापा दियां सारियां जिहड़ियां विधियां ने ओ पैंदे खां तू पूरियां कर ला। इस तरीके दे नाल उस वेले वापरे
पैंदा जानदा सी तीर गुरु जी दे नहीं सहारे जाने खौफ तार दा जी। कहिंदा बावां दे विच है जे हिम्मत हाथ वेखो वेखाओ तलवार दा जी। जंग तीर दा नहीं बहादरी कोई तेगी लड़ना कम बलकार दा जी। गुरां चट कमान पा लई मोडे तेगा खिच लिया वड्डे पार दा जी। आमो सामने हो गए दोवें योदे पैंदे खां आया ललकार दा जी। बेमिसाल एह जोड़ करतार सिंगा केड़ा जितदा ते केड़ा हार दा जी।
कवि करतार सिंह जी क्लास वाले लिखदे ने के पैंदे खां नूं पता सी कि जे तीरां दे नाल युद्ध होया ते मैं हार जाणा है, इस करके उन्हें सतगुरां नूं आख्या कि तलवार दे नाल युद्ध लड़ो। कवि करतार सिंह जी क्लास वाले लिखदे ने कि दोवां दा जोड़ बड़ा वधिया है, हुण वेखो केड़ा जितदा है ते केड़ा हारदा।
सुन खान बिचारत मूड बली अब छोर तुरंगम कात भली।
सुन के उसे वेले पैंदे खाने मूर्ख ने अपने मन दे विच विचार कीती है ते विचार ये कीती है अब छोर तुरंगम कात भली। पैंदे खां ने सोचा कि मैनू चाहिदा है कि अपने घोड़े तो थले उतर जावा, यही मेरे वास्ते चंगा दा है।
फिर पायन सोने जवार करो होए तीर किदों कर माहे तरो।
सोचा पैंदे खां ने कि घोड़े तो थले उतर के पैरां सिर होके फिर मैं अपना वार करां, होए तीर केदों कर माहे तरों। जेकर इस तरह लड़ांगा ते गुरु दे ज्यादा लागे जावांगा, हो सकदा कि मैं गुरु नूं फड़ ही लवां।
बस कौ कर लै निज सैन बरों चिर काल है अब मैं ना थिरों।
ध्यान देण दी इह लोड़ है कि पैंदे खां नूं अपणियां बाहां दे उत्ते इन्ना भरोसा है कि जेकर हथियारां दे वार तों मैं बच गया ते मैं गुरु नूं जिउंदा ही अपने काबू दे विच कर लवांगा ते उन्नूं फड़ के लै जावांगा।
बस को कर लै निज सैन बरों सोचदा के लागे जाके गुरु नूं फड़ के अपने वस दे विच कर लवांगा।
चिर काल इहां अब मैं ना थिरों बहुती देर सोचदा कि मैं टिकांगा नहीं, इन्नूं फड़ के अपनी सेना दे विच वापस जावांगा।
सब सैन रही रुक सूरन ते शुभ काज बने अब तूरन ते।
सोचा पैंदे खाने के गुरु दी सारी जिहड़ी सेना है उस नूं मेरी साथी सेना रोक लवेगी, शुभ काज बने अब तूरन ते चंगा जिहड़ा कम है ना उह छेती दे नाल ही बन जाएगा।
है ऊपर मोह बल लाग नहीं मिल दोए तो रंगम लारत सही।
पाव के दोवें घोड़ियां दे उत्ते होण ਤੇ ਫੇਰ ਮਿਲ ਕੇ ਲੜਾਈ ਠੀਕ ਹੁੰਦੀ ਹੈ, ਪਰ ਜੋ ਮੈਂ ਚਾਹੁੰਦਾ ਹਾਂ ਉਹ ਮੇਰੇ ਘੋੜੇ ਦੇ ਉੱਤੇ ਰੁਕਿਆ ਹੋਣਾ ਨਹੀਂ ਹੈ। ਕਹਿਣ ਤੋਂ ਪਾਵੇ ਕਿ ਜੇ ਮੈਂ ਘੋੜੇ ਤੇ ਚੜਿਆ ਰਿਹਾ, ਦੂਸਰੇ ਪਾਸੇ ਗੁਰੂ ਵੀ ਘੋੜੇ ਤੇ ਚੜਿਆ ਰਿਹਾ, ਤੇ ਜਿਹੜਾ ਮੈਂ ਕੰਮ ਕਰਨਾ ਚਾਹੁੰਦਾ ਗੁਰੂ ਨੂੰ ਫੜਨ ਦਾ, ਉਹ ਹੋ ਨਹੀਂ ਸਕਣਾ। ਇਸ ਵਿਚਾਰ ਨੂੰ ਕਰਕੇ ਪੈਂਦੇ ਖਾਂ ਨੇ ਆਪਣੇ ਘੋੜੇ ਨੂੰ ਛੱਡ ਦਿੱਤਾ। ਚਿਤ ਬੀਚ ਵਿਚਾਰ ਸ਼ਤਾਵ ਕਰੀ, ਬਲਵਾਨ ਤਜਿਓ ਹੈ ਤਾਹੇ ਕਰੀ। ਚਿੱਤ ਦੇ ਵਿੱਚ ਵਿਚਾਰ ਬੜੀ ਛੇਤੀ ਹੀ ਪੈਂਦੇ ਖਾਣੇ ਕੀਤੀ ਹੈ, ਤੇ ਆਪਣੇ ਬਲਵਾਨ ਘੋੜੇ ਨੂੰ ਉਸੇ ਵੇਲੇ ਪੈਂਦੇ ਖਾਣੇ ਛੱਡ ਦਿੱਤਾ, ਥੱਲੇ ਉਤਰ ਗਿਆ। ਬਲ ਤੇ ਪਕੜਿਓ ਖਗਵਾਰ ਕਰਿਓ, ਨਿਜ ਹੱਥ ਯੋ ਭਾਰਤ ਨੇਰ ਧਰਿਓ। ਬੜੀ ਮਜ਼ਬੂਤੀ ਦੇ ਨਾਲ ਆਪਣੀ ਤਲਵਾਰ ਨੂੰ ਪੈਂਦੇ ਖਾਣੇ ਸਾਂਭਿਆ ਹੈ। ਨਿਜ ਹੱਥ ਯੋ ਭਾਰਤ ਨੇਰ ਕੀਓ, ਆਪਣੇ ਹੱਥ ਨੂੰ ਉੱਚਾ ਚੁੱਕ ਕੇ ਉਹਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਨੇੜਾ ਕੀਤਾ। ਬੇਈਮਾਨੀ ਪੈਂਦੇ ਮਨ ਭਾਰੀ ਹੈ ਸੀ, ਘੋੜਾ ਛੱਡ ਪੈਦਲ ਹੋਏ ਜਾਏ ਜਲਦੀ। ਉਹਦੀ ਮਨਸਾ ਸੀ ਗੱਲ ਪਵਾਂ ਜਾ ਕੇ, ਲਵਾਂ ਘੋੜਿਓ ਗੁਰਾਂ ਨੂੰ ਲਾਹ ਜਲਦੀ। ਚੁੱਕ ਭਰ ਕਲਾਵੇ ਦੇ ਵਿੱਚ ਲੈ ਜਾ, ਦਿਆਂ ਲਸ਼ਕਰ ਵਿੱਚ ਪੁਚਾਏ ਜਲਦੀ। ਸਾਥੀ ਗੁਰੂ ਦੇ ਰੁੱਝ ਰਹਿ ਹੋਰ ਪਾਸੇ, ਲਵਾਂ ਐਵੇਂ ਹੀ ਕੰਮ ਬਣਾਏ ਜਲਦੀ। ਹਥਿਆਰੀ ਨੇ ਜਿੱਤਿਆ ਗੁਰੂ ਜਾਣਾ, ਜ਼ੋਰ ਨਾਲ ਲਾ ਕੰਮ ਫਵਾਏ ਜਲਦੀ। ਐਲੀ ਐਲੀ ਕਰਦਾ ਕਰਤਾਰ ਸਿੰਘਾ, ਆਇਆ ਦੌੜਦਾ ਤੇਗ ਉਠਾਏ ਜਲਦੀ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਐਲੀ ਐਲੀ ਦੇ ਨਾਰਿਆਂ ਨੂੰ ਬੋਲਦਾ ਹੋਇਆ ਹੱਥ ਨੂੰ ਉੱਚਾ ਚੁੱਕ ਕੇ ਹੋਰ ਜ਼ਿਆਦਾ ਅੱਗੇ ਵਧਿਆ।
ਗੁਰ ਪੀਨ ਯੂਰੂ ਤੱਕ ਮਾਰਤ ਪਾ, ਟਿਗ ਹੋਏ ਸੋ ਬਾਹ ਪਸਾਰਤ ਪਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਹੋ ਕੇ ਬਾਹ ਨੂੰ ਪਸਾਰ ਕੇ ਉਸਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸੱਜੇ ਪੱਟ ਦੇ ਉੱਤੇ ਵਾਰ ਕੀਤਾ।
ਹਰ ਗੋਬਿੰਦ ਦੇਖਤ ਧੀਰ ਤਰੀ, ਪਗ ਸਾਥ ਸ਼ਿਤਾਵ ਰਕਾਬ ਕਰੀ।
ਪੱਟ ਦੇ ਨਿਸ਼ਾਨੇ ਨੂੰ ਤੱਕ ਕੇ ਤਲਵਾਰ ਦਾ ਵਾਰ ਕੀਤਾ, ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਵੱਡੇ ਧੀਰਜਧਾਰੀ ਨੇ, ਉਹਨਾਂ ਨੇ ਪਗ ਸਾਥ ਸ਼ਿਤਾਵ ਰਕਾਬ ਕਰੀ, ਆਪਣੇ ਚਰਨਾਂ ਦੇ ਨਾਲ ਰਕਾਬ ਨੂੰ ਤੇਜ ਕੀਤਾ।
ਦਹ ਸੇਰ ਸਤੋਲ ਵਿਖੇ ਜੁਗਤੇ, ਬਲ ਦੀਰਘ ਸੰਘ ਤਹਾਂ ਲੱਗਤੇ।
ਕਵੀ ਜੀ ਲਿਖਦੇ ਨੇ ਕਿ ਦੋਵੇਂ ਰਕਾਬਾਂ 10 ਸੇਰ ਦੇ ਤੋਲ ਦੇ ਵਿੱਚ ਸਨ, ਇੰਨੀਆਂ ਭਾਰੀਆਂ ਸਨ। ਬਲ ਦੀਰਘ ਸੰਘ ਤਹਾਂ ਲੱਗਤੇ, ਦੀਰਘ ਬਲ ਦੇ ਨਾਲ ਰਕਾਬ ਨੂੰ ਹਿਲਾਇਆ ਸਤਿਗੁਰਾਂ ਨੇ।
ਹੁਤੀ ਪਰਤ ਕੀ ਪੀਨ ਬੜ, ਖੜਗ ਲਗਿਓ ਤੇ ਸੰਗ ਸਾਰੇ ਉਹਨਾਂ ਕਾਰਜ ਕੁਛ ਤਵੈ, ਨਿਫਲਿਓ ਵਾਰ ਕੋਟੰਗ।
ਸਤਿਗੁਰਾਂ ਨੇ ਆਪਣੇ ਰਕਾਬ ਨੂੰ ਅੱਗੇ ਕੀਤਾ, ਜਿਹੜਾ ਵਾਰ ਲੱਗਣਾ ਸੀ ਪੱਟ ਦੇ ਵਿੱਚ ਉਹ ਨਾ ਲੱਗ ਸਕਿਆ। ਆਖਿਰਕਾਰ ਜਿਹੜੀ ਤਲਵਾਰ ਹੈ ਪੈਂਦੇ ਖਾਂ ਦੀ, ਉਹ ਜਾ ਕੇ ਰਕਾਬ ਦੇ ਵਿੱਚ ਲੱਗੀ ਹੈ। ਸਾਰੇ ਉਹਨਾਂ ਕਾਰਜ ਕੁਛ ਤਬੈ, ਨਿਫਲਿਓ ਵਾਰ ਕੁਟੰਗ। ਪੈਂਦੇ ਖਾਂ ਦਾ ਕੀਤਾ ਹੋਇਆ ਬੇਢੰਗਾ ਵਾਰ ਕੋਈ ਵੀ ਕਾਰਜ ਸਵਾਰ ਨਾ ਸਕਿਆ, ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਪੈਂਦੇ ਵਾਰ ਕੀਤਾ ਸੱਜੇ ਪੱਟ ਉੱਤੇ, ਸਾਰਾ ਜ਼ੋਰ ਲਾ ਕੇ ਉਸ ਤੇ ਗਵਾਹੀ। ਹੈ ਸੀ ਘੋੜੇ ਦੀ ਬੜੀ ਰਕਾਬ ਭਾਰੀ, ਅੱਗੇ ਉਸ ਦੇ ਉਹ ਹੀ ਗੁਰਾਂ ਡਾਹੀ। ਗਿਆ ਵਾਰ ਰਕਾਬ ਤੇ ਵੱਜ ਖਾਲੀ, ਗੁਰਾਂ ਕਿਹਾ ਉੱਚੀ ਵਾ ਖੂਬ ਪਾਈ। ਹੋ ਗਿਆ ਸ਼ਰਮਿੰਦਾ ਕਰਤਾਰ ਸਿੰਘਾ, ਵਾਰ ਦੂਸਰਾ ਕਰਨ ਨੂੰ ਕਰੀ ਤਾਈ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਪੈਦੇ ਖਾਂ ਦਾ ਕੀਤਾ ਹੋਇਆ ਪਹਿਲਾ ਵਾਰ ਬੇਅਸਰ ਚਲਾ ਗਿਆ, ਦੂਸਰਾ ਵਾਰ ਕਰਨ ਦੇ ਵਾਸਤੇ ਤਾਕ ਕਰਨ ਲੱਗਾ।
ਪੁਣ ਪੈਰ ਖਾਣ ਕੁੱਪ ਕੈ ਪਰ ਚੰਡ,
खंडायो बार बल बाहू दंड। कवि संतोख सिंह जी लिखते ने दोबारा, पैदे खां बहुत ही ज्यादा क्रोध दे विच होया है, अपने प्रचंड खंडे नू उसने बाहां दे नाल चंगी तरह सांभे। कर तुरत फुरत कूद्यो तंग, चित चाह प्रहार प्रभु सोयंग। तुरत फुरत ही अपने कदमां दे नाल उची उची उछलिया है, छालां मारियां ने, चाहुंदा है प्रहार करना सतगुरु दे अंगां ते। श्री हर गोबिंद अति शीघ्र कार, टाल बिलंद कर लीन तार। सतगुरु हर गोबिंद सच्चे पातशाह जी ने बड़ी काली नू धारण करके एक बहुत वड्डी जिहड़ी टाल सतगुरां दी सी उस नू अपने हथ दे विच फड़ लिया। रिप खड़ गया वतो निकट देख, तेह संग रोक कर बल वशेख। अपने वैरी पैदे खानू तलवार दे समेत आउंदा सतगुरां ने देखिया, ते सतगुरां ने विचारिया कि मैं अपनी ढाल दे नाल इस दे वार नू रोकांगा। कर निफल शत्रु को वार फेर, तर तीर खरे तिसके अगेर। पैदे खां दे वार नू सतगुरां ने सोचा कि निसफल कर दवांगा, तर तीर खरे तिसके अगेर। धीरज नू धारण करके सतगुरु जी अगे पैदे खां दे वेर खलोते। तब पैद खान चित चिंत पाए, नहीं सारे काज सब बाद जाए। उस वेले पैदे खां दे मन दे विच चिंता पैदा हुई है, नहीं सारे काज सब बाद जाए, कि मेरा जरा कार्ज है अजे तक सौरिया नहीं है, मेरा जरा वार है ना वो बेअसर चला गया। पुन छिपरियो चलियत उत तकाए, खर खड़ग प्रहार न करत दाए। बड़ी छेती ही इधर उधर उछल के उन्ने आसा पासा तकिया, ते अपनी तिखी तलवार दा प्रहार करन दे वास्ते दा सोचिया। होए दिशा दूसरी रिस बिसाल, कर कोयो बार मारियो कराल। कवि जी लिखते ने के घोड़े सतगुरां दे दूसरी तरफ चला गया, गुस्से नू तारण करके अपने हाथ नू वार के उसने भयानक वार कीता। गुर बीर बहादुर तीर साथ, कर छिपर ताहे दिशकीन हाथ। जदों पैदे खाने दूसरा वार कीता, सतगुरु हरगोबिंद सच्चे पातशाह जी ने धीरज दे नाल अपने हाथ दे विच फड़ी हुई जिहड़ी ढाल सी उस नू अगे कर दिता। बड़ सिपर सवा सिर फूल जोए, तेह लगे ओ खड़ग बाल अदक सोए। ग्रंथाकार भाई संतोख सिंह जी लिखते ने कि सतगुरां दी जिहड़ी ढाल सी ओ बड़ी मजबूत सी, ओदे बाहरले पासे जिहड़े फुल लगे होए सन ओही सवा सिर, भाव कि ओही जिहड़े फुल सन, एक एक फुल सवा सिर दा सी। उस फुल दे उत्ते जाके पैदे खां दी तलवार दा वार होया। खंडा दुखंड टूट्यो प्रचंड, रह हाथ मोष्ट बड़ बाह दंड। कवि संतोख सिंह जी लिखते ने कि पैदे खां दा खंडा जदों ही उस ढाल दे उत्ते लग्या, ते जिहड़ा मजबूत खंडा सी ओ ढाल दे विच लगण दे नाल ही टुट गया। कहण तो पावे रही हाथ मुष्ट बड बांह दंड, पाव के पैदे खां दे हथ दे विच उस खंडे दी सिर्फ मुठ ही फड़ी रह गई। इस तरीके दे नाल उसने वार कीता, ते दूसरा वार भी उसका बेअसर चला गया। कवि करतार सिंह जी क्रास वालिए इस तरह बयान करते ने।
आया फिर उठाए के तेग पारी, वांग बिजली दे लिशकार पई। गुरा ढाल उते आउंदी बोच लई, टुट वज दे सार तलवार गई। मुठ रह गई खाली हथ ओदे, आन नमक हरामी दी मार पई। खाली वार गए दोए करतार सिंगा, हुणे अपनी जान दी सार पई।
कवि करतार सिंह जी कलास वाले लिखते ने इस तरीके दे नाल ਪੈਂਦੇ ਖਾਂਦੇ ਕੀਤੇ ਹੋਏ ਦੋਵੇਂ ਵਾਰ ਬੇਅਸਰ ਗਏ।
ਸ੍ਰੀ ਹਰਿ ਗੋਬਿੰਦ ਅਵ ਲੋਕ ਤਾਹੇ ਅਬ ਹਤਨ ਹੇਤ ਕੀ ਆਵਾਰ ਨਾਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜੇਕਰ ਚਾਹੁੰਦੇ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਾਰ ਕਰਦੇ ਤੇ ਉਸ ਨੂੰ ਮਾਰ ਦਿੰਦੇ, ਪਰ ਕਿਉਂਕਿ ਪੈਂਦੇ ਖਾਂ ਦੀ ਤਲਵਾਰ ਟੁੱਟ ਗਈ ਹੈ, ਨਿਹੱਥਾ ਹੋ ਗਿਆ, ਇਸ ਕਰਕੇ ਸਤਿਗੁਰਾਂ ਨੇ ਉਸ ਨੂੰ ਮਾਰਨ ਦਾ ਕੋਈ ਯਤਨ ਨਾ ਕੀਤਾ, ਕੋਈ ਵਾਰ ਨਾ ਕੀਤਾ।
ਹੋਏ ਗੋਲ ਚਾਰ ਨਿਜ ਚਿਤ ਵਿਚਾਰ ਬਲ ਬਾਂਹ ਕਰਨ ਗੁਰ ਸੋ ਜੁਜਾਰ।
ਲਾਚਾਰ ਹੋ ਗਿਆ, ਬੇਵਸ ਹੋ ਗਿਆ, ਚਿੰਤਾ ਦੇ ਵਿੱਚ ਡੁੱਬ ਗਿਆ, ਵਿਚਾਰ ਕੀਤੀ ਹੈ, ਬਲ ਬਾਂਹ ਕਰਨ ਗੁਰ ਸੋ ਜੁਜਾਰ ਕਿ ਮੈਂ ਆਪਣੀਆਂ ਬਾਹਾਂ ਦੇ ਨਾਲ ਜੁਝਾਰੂ ਗੁਰੂ ਨੂੰ ਸੁੱਟ ਲਵਾਂ, ਇਸ ਤਰ੍ਹਾਂ ਪੈਂਦੇ ਖਾਣੇ ਵਿਚਾਰ ਕੀਤੀ।
ਦਿਸ਼ ਬਾਮ ਜਾਏ ਤਬ ਪੈਂਦ ਖਾਨ ਗੁਰ ਕੋ ਤੁਰੰਗ ਗਹਿ ਡਾਰ ਪਾਨ।
ਇਤਿਹਾਸ ਦੇ ਵਿੱਚ ਬਹੁਤ ਵਾਰੀ ਇਸ ਤਰ੍ਹਾਂ ਦਾ ਜ਼ਿਕਰ ਆਇਆ ਕਿ ਪੈਂਦੇ ਖਾਂ ਦੀ ਸਰੀਰਕ ਤਾਕਤ ਬਹੁਤ ਵੱਡੀ ਸੀ। ਪੈਂਦੇ ਖਾਂ ਫਿਰ ਸਤਿਗੁਰਾਂ ਦੇ ਘੋੜੇ ਦੇ ਖੱਬੇ ਪਾਸੇ ਆਇਆ ਹੈ। ਗੁਰ ਕੋ ਤੁਰੰਗ ਗਹਿ ਡਾਰ ਪਾਨ, ਪੈਂਦੇ ਖਾਂ ਦੇ ਵਿੱਚ ਇੰਨੀ ਤਾਕਤ ਸੀ ਕਿ ਘੋੜੇ ਨੂੰ ਘੋੜੇ ਦੇ ਸਵਾਰ ਦੇ ਸਮੇਤ ਉਹ ਚੁੱਕ ਕੇ ਡੇਗ ਦਿੰਦਾ ਸੀ। ਇਸ ਤਰ੍ਹਾਂ ਦੀ ਤਾਕਤ ਉਸਨੇ ਦਿਖਾਉਣ ਦੀ ਚਾਹ ਕੀਤੀ ਹੈ। ਗੁਰ ਕੋ ਤੁਰੰਗ ਗਹਿ ਡਾਰ ਪਾਨ, ਜਿਹੜਾ ਤੁੰਗ ਹੁੰਦਾ ਹੈ, ਤੁੰਗ ਕਾਠੀ ਨੂੰ ਕੱਸਣ ਦੇ ਵਾਸਤੇ ਪੇਟੀ ਨੂੰ ਆਖਿਆ ਜਾਂਦਾ ਹੈ, ਉਸ ਪੇਟੀ ਨੂੰ ਜਾ ਕੇ ਹੱਥ ਪਾਇਆ ਹੈ ਪੈਂਦੇ ਖਾਣੇ ਤੇ ਦੂਸਰੇ ਹੱਥ ਨੂੰ ਉੱਚਾ ਚੁੱਕਿਆ।
ਜੈ ਹੋ ਤੋ ਤੁੰਗ ਇੱਕ ਹੱਥ ਪਾਏ ਪੁਣ ਦੁਤੀਆ ਹੱਥ ਉੱਪਰ ਉਠਾਏ।
ਘੋੜੇ ਦੇ ਤੰਗ ਤੋਂ ਜਾ ਕੇ ਫੜਿਆ ਹੈ, ਦੂਸਰੇ ਹੱਥ ਨੂੰ ਉੱਚਾ ਉਠਾ ਕੇ ਉਸਨੇ ਘੋੜੇ ਨੂੰ ਫੜਨ ਦਾ ਯਤਨ ਕੀਤਾ।
ਪਰ ਕੌਰ ਸੁਕੌਰ ਜੁਗ ਕਰ ਨਮਾਹੇ ਬਲ ਤੇ ਉਠਾਏ ਗੇ ਰਨ ਚਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਕੌਰੀ ਦੇ ਵਿੱਚ ਭਰ ਕੇ ਪਾਵ ਕੇ ਆਪਣੇ ਜੱਫੇ ਦੇ ਵਿੱਚ ਲੈ ਕੇ ਦੋਵਾਂ ਨੂੰ, ਘੋੜੇ ਨੂੰ ਤੇ ਘੋੜੇ ਦੇ ਸਵਾਰ ਨੂੰ, ਉਲਟਾ ਕੇ ਸੁੱਟਣ ਦਾ ਯਤਨ ਕਰਦਾ।
ਸਮਰਾਥ ਉਚਾਏ ਸਾਕੈ ਸੁਮੇਰ ਤਿਸ ਤੇ ਨਾ ਉਠੇ ਗੁਰ ਗੁਰ ਬਡੇਰ।
ਭਾਵੇਂ ਕਿ ਇਤਿਹਾਸ ਦੇ ਵਿੱਚ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਆਇਆ ਕਿ ਪਤਾ ਨੀ ਕਿੰਨੇ ਵੱਡੇ ਵੱਡੇ ਸੂਰਮਿਆਂ ਨੂੰ ਪੈਂਦੇ ਖਾਣੇ ਘੋੜਿਆਂ ਦੇ ਸਮੇਤ ਉਲਟਾ ਕੇ ਸੁੱਟ ਦਿੱਤਾ ਸੀ। ਹੁਣ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ,
ਸਮਰਾਥ ਉਚਾਏ ਸਾਕੇ ਸੁਮੇਰ ਤਿਸ ਤੇ ਨਾ ਉਠੇ ਗੁਰੂ ਗੁਰ ਬਡੇਰ।
ਕਵੀ ਜੀ ਲਿਖਦੇ ਨੇ ਕਿ ਜੇ ਕੋਈ ਸਮਰੱਥ ਪੁਰਖ ਸਮੇਰ ਨੂੰ ਵੀ ਚੁੱਕ ਸਕਦਾ ਹੋਵੇ, ਭਾਵ ਕਿ ਜਿਸ ਮਨੁੱਖ ਦੇ ਵਿੱਚ ਇੰਨੀ ਸਮਰੱਥਾ ਹੋਵੇ ਕਿ ਸਮੇਰ ਪਹਾੜ ਨੂੰ ਚੁੱਕ ਕੇ ਉਹ ਉਲਟਾ ਦੇਵੇ, ਤਿਸ ਤੇ ਨਾ ਉਠੇ ਗੁਰ ਗਰ ਬਡੇਰ। ਪਰ ਕਹਿੰਦੇ ਨੇ ਕਿ ਉਸ ਤੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਵੱਡਿਆਂ ਤੋਂ ਵੱਡੇ ਨੇ ਤੇ ਜਿਹੜੇ ਭਾਰੇ ਤੋਂ ਭਾਰੇ ਨੇ ਉਹ ਚੁੱਕੇ ਨਹੀਂ ਜਾ ਸਕਦੇ। ਭਾਵ ਕਿ ਸਮੇਰ ਪਰਬਤ ਨੂੰ ਭਾਵੇਂ ਕੋਈ ਉਲਟਾ ਦੇਵੇ ਪਰ ਸਤਿਗੁਰਾਂ ਨੂੰ ਕਿਵੇਂ ਕੋਈ ਉਲਟਾ ਸਕਦਾ। ਪੈਂਦੇ ਖਾਂ ਨੇ ਚਾਹ ਤੇ ਕੀਤੀ ਕਿ ਮੈਂ ਸਤਿਗੁਰਾਂ ਨੂੰ ਘੋੜੇ ਦੇ ਸਮੇਤ ਹੀ ਉਲਟਾ ਦਿਆਂ, ਪਰ ਇਸ ਤਰ੍ਹਾਂ ਹੋ ਨਹੀਂ ਸਕੇ।
ਬਾਲ ਅਦਕ ਕਰਤ ਪਰ ਕੌਰ ਮਾਹੇ ਟਿਕ ਰਹੇ ਤੁਰੰਗ ਹਾਲਿਓ ਸੋ ਨਾਹੇ।
ਵੱਡੇ ਬਲ ਦੇ ਨਾਲ, ਵੱਡੀ ਤਾਕਤ ਦੇ ਨਾਲ ਜੱਫਾ ਘੋੜੇ ਨੂੰ ਮਾਰਿਆ ਹੈ ਪੈਂਦੇ ਖਾਣੇ, ਟਿਕ ਰਹੇ ਤੁਰੰਗ ਹਾਲਿਓ ਸੋ ਨਾਹੇ। ਪਰ ਤੁਰੰਗ ਭਾਵ ਕੇ ਘੋੜਾ ਸਤਿਗੁਰਾਂ ਦਾ ਪੈਂਦੇ ਖਾਂ ਤੋਂ ਹਿੱਲਿਆ ਤੱਕ ਨਾ, ਚੁੱਕਿਆ ਜਾਣਾ ਬੜੀ ਦੂਰ ਦੀ ਗੱਲ ਹੈ।
ਸ੍ਰੀ ਹਰਿ ਗੋਬਿੰਦ ਪਕਰੰਤ ਜਾਨ ਹੈ ਕੇ ਛੁਟਾਣ ਹਿਤ ਜਤਨ ਠਾਨ।
ਅੱਗੇ ਹੁਣ ਕਵੀ ਜੀ ਪੈਂਦੇ ਖਾਂ ਦੀ ਤਾਕਤ ਦਾ ਜ਼ਿਕਰ ਕਰਦੇ ਨੇ ਕਿ ਕਿੰਨੀ ਤਾਕਤ ਸੀ। ਭਾਵੇਂ ਕਿ ਪੈਂਦੇ ਖਾਂ ਸਤਿਗੁਰਾਂ ਨੂੰ ਘੋੜੇ ਦੇ ਸਮੇਤ ਉਲਟਾ ਨਾ ਸਕਿਆ, ਪਰ ਕਵੀ ਜੀ ਲਿਖਦੇ ਨੇ ਕਿ ਜੜਵਤ ਕਰ ਦਿੱਤਾ ਘੋੜੇ ਨੂੰ ਪੈਂਦੇ ਖਾਣੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਪੈਂਦੇ ਖਾਣੇ ਘੋੜੇ ਨੂੰ ਫੜਿਆ ਹੋਇਆ ਹੈ ਕਿ ਛੁਟਾਣ ਹਿਤ ਜਤਨ ਠਾਣ। ਆਪਣੇ ਘੋੜੇ ਨੂੰ ਛੁਡਾਉਣ ਦਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਯਤਨ ਕੀਤਾ।
ਦੋਨੋ ਰਕਾਬ ਮਾਰੀ ਸੋ ਜੋਰ ਚੰਚਲ
ਚਲਨ ਤੁਰੰਗ ਕੀਆ ਚਲਨ ਜੋਰ। ਦੋਵੇਂ ਰਕਾਬਾਂ ਜ਼ੋਰ ਦੇ ਨਾਲ ਘੋੜੇ ਦੇ ਸਤਿਗੁਰਾਂ ਨੇ ਮਾਰੀਆਂ ਨੇ। ਚੰਚਲ ਤੁਰੰਗ ਕੀਆ ਚਲਨ ਜ਼ੋਰ, ਜਿਹੜਾ ਬਹੁਤ ਚੰਚਲ ਤੇ ਬਲੀ ਘੋੜਾ ਸੀ ਉਹਨੇ ਅੱਗੇ ਚੱਲਣ ਦੇ ਲਈ ਜ਼ੋਰ ਲਾਇਆ।
ਹਲਬੇ ਨਾ ਦੀਨ ਬਲ ਖਾਣ ਠਾਨ, ਰਾਖਿਓ ਟਿਕਾਏ ਚੌਹ ਚਰਨ ਥਾਨ।
ਭਾਵੇਂ ਘੋੜੇ ਨੇ ਜ਼ੋਰ ਲਾਇਆ ਪਰ ਕਵੀ ਜੀ ਲਿਖਦੇ ਨੇ ਕਿ ਬਲਵਾਨ ਪੈਂਦੇ ਖਾਣੇ ਉਸ ਘੋੜੇ ਨੂੰ ਇੱਕ ਕਦਮ ਵੀ ਹਿੱਲਣ ਨਹੀਂ ਦਿੱਤਾ। ਚਾਰੇ ਦੇ ਚਾਰੇ ਪੌੜ ਇੱਕੇ ਜਗ੍ਹਾ ਦੇ ਉੱਤੇ ਗੱਡੇ ਰਹਿ ਗਏ। ਭਾਵ ਕੇ ਘੋੜੇ ਨੇ ਯਤਨ ਭਾਵੇਂ ਕਿੰਨਾ ਲਾਇਆ ਪਰ ਪੈਂਦੇ ਖਾਣੇ ਘੋੜੇ ਨੂੰ ਅੱਗੇ ਨਹੀਂ ਤੁਰਨ ਦਿੱਤਾ।
ਪੈਂਦੇ ਵੇਖਿਆ ਹੁਣ ਬਚਾ ਕੋਈ ਨਾ, ਪਾਜੀ ਹੋਰ ਹੀ ਉਲਟ ਕੇ ਢੰਗ ਫੜਿਆ, ਖੱਬੇ ਪਾਸਿਓਂ ਹੋਏ ਕੇ ਬਹੁਤ ਨੇੜੇ, ਹੱਥ ਪਾਏ ਕੇ ਘੋੜੇ ਦਾ ਤੰਗ ਫੜਿਆ। ਸਣੇ ਗੁਰਾਂ ਗਿਰਾਵਣਾ ਚਾਹੇ ਘੋੜਾ, ਹੱਥਾਂ ਦੋਹਾਂ ਦੇ ਨਾਲ ਨਿਸੰਗ ਫੜਿਆ। ਲਿਆ ਘੋੜਾ ਠਹਿਰਾ ਕਰਤਾਰ ਸਿੰਘਾ, ਜੰਗ ਢੰਗ ਦਾ ਨਵਾਂ ਹੀ ਰੰਗ ਫੜਿਆ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਜੰਗ ਦਾ ਨਵਾਂ ਹੀ ਢੰਗ ਫੜ ਲਿਆ ਪੈਂਦੇ ਖਾਣੇ, ਕਿ ਆਪਣੇ ਵੈਰੀ ਦੇ ਘੋੜੇ ਨੂੰ ਇਸ ਤਰੀਕੇ ਦੇ ਨਾਲ ਕੱਸ ਕੇ ਫੜਿਆ ਕਿ ਘੋੜਾ ਹਿੱਲ ਵੀ ਨਹੀਂ ਸਕਦਾ।
ਬਲ ਮੈਂ ਵਿਸਾਲ ਗੁਰ ਕੋ ਕੀ ਕਾਨ, ਤ੍ਰਿਪਤਾ ਇਤਿਹਾਵਲ ਕਰਤ ਖਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਘੋੜਾ ਬਹੁਤ ਜ਼ਿਆਦਾ ਤਾਕਤ ਵਾਲਾ ਸੀ। ਤ੍ਰਿਪਤਾ ਇਤਿਹਾਵਲ ਕਰਤ ਖਾਨ, ਜਿਹੜਾ ਕੜਾਹ ਪ੍ਰਸ਼ਾਦ ਬਣਾਉਂਦੇ ਸਨ ਉਹ ਵੀ ਘੋੜੇ ਨੂੰ ਪਾਇਆ ਜਾਂਦਾ ਸੀ, ਘੋੜਾ ਉਹ ਵੀ ਖਾ ਕੇ ਰੱਜਦਾ ਸੀ। ਇਸ ਤੋਂ ਇਲਾਵਾ ਘੋੜੇ ਨੂੰ ਬੜੀਆਂ ਨਿਹਾਰੀਆਂ ਚਾਰੀਆਂ ਜਾਂਦੀਆਂ ਸਨ।
ਜੋ ਸਰਵ ਅੰਗ ਤਨ ਕਰ ਵਿਸਾਲ, ਸ਼ਾਰਤ ਕਰੰਤ ਚਲ ਛਾਲ ਚਾਲ।
ਕਵੀ ਜੀ ਲਿਖਦੇ ਨੇ ਕਿ ਜਿਹੜਾ ਘੋੜਾ ਇੰਨਾ ਚੰਚਲ ਸੀ, ਇੰਨਾ ਬਲੀ ਸੀ ਕਿ ਜਿਹੜਾ ਘੋੜਾ ਹੱਥ ਦੇ ਜਾਂ ਅੱਖ ਦੇ ਇਸ਼ਾਰੇ ਦੇ ਨਾਲ ਹੀ ਛਾਲਾਂ ਮਾਰ ਕੇ ਕੁੱਦ ਪੈਂਦਾ ਸੀ।
ਗੁਰ ਬਾਗ ਸੰਗ ਅਲ ਪੈ ਜਨਾਏ, ਜਿਮ ਚਹਿਤ ਕਰਤ ਚਲ ਬੋ ਕੋ ਤਾਏ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਭਾਵ ਕੇ ਥੋੜੀ ਹੀ ਘੋੜੇ ਦੀ ਵਾਗ ਨੂੰ ਫੜ ਕੇ ਪ੍ਰੇਰਦੇ ਸਨ। ਜਿਸ ਤਰ੍ਹਾਂ ਅਸਵਾਰ ਦੀ ਮਰਜ਼ੀ ਹੁੰਦੀ ਸੀ ਉਸੇ ਤਰ੍ਹਾਂ ਘੋੜਾ ਤੇਜ ਜਾਂਦਾ ਸੀ, ਛਾਲ ਮਾਰਦਾ ਸੀ ਜਾਂ ਹੌਲੀ ਚੱਲਦਾ ਸੀ।
ਸੋ ਖਾਂ ਰਕਾਵ ਥਿਰ ਪਾ ਸਥਾਨ, ਅਸ ਅਧਿਕ ਬਲੀ ਪਟ ਪੈਂਦ ਖਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੇ ਬਲੀ ਘੋੜੇ ਨੂੰ ਇੱਕ ਜਗ੍ਹਾ ਦੇ ਉੱਤੇ ਖਿਲਾਰ ਕੇ ਪੈਂਦੇ ਖਾਣੇ ਰੋਕ ਛੱਡਿਆ, ਅਸ ਅਧਿਕ ਬਲੀ ਪਟ ਪੈਂਦ ਖਾਨ। ਇਸੇ ਤਰੀਕੇ ਦੇ ਨਾਲ ਵੱਡਾ ਬਲੀ ਸੀ ਪੈਂਦੇ ਖਾਨ।
ਇਹ ਉਹ ਘੋੜਾ ਗੁਲ ਬਾਗ ਹੈ ਸੀ, ਕਿਲਿਓ ਟੱਪ ਆਇਆ ਰਾਵੀ ਤੈਰ ਪਾਈ, ਜਿਹਦੇ ਨਾਲ ਦਾ ਬਿਨਾ ਦਿਲ ਬਾਗ ਦੇ ਜੀ, ਨਹੀਂ ਸੀ ਕਿਸੇ ਵਲਾਇਤ ਤੇ ਸ਼ਹਿਰ ਪਾਈ। ਜਿਹਦੇ ਵਿੱਚ ਮਣਾ ਮੂਹੀ ਜ਼ੋਰ ਭਰਿਆ, ਪੈਰ ਜਾਣਦਾ ਨਹੀਂ ਸੀ ਠਹਿਰ ਪਾਈ। ਮਾਰਨ ਅੱਡੀਆਂ ਗੁਰੂ ਕਰਤਾਰ ਸਿੰਘਾ, ਹਿੱਲਣ ਦਿੱਤਾ ਨਾ ਪੈਂਦੇ ਨੇ ਪੈਰ ਪਾਈ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਇਹ ਉਹੀ ਬਲੀ ਘੋੜਾ ਸੀ ਜਿਹੜਾ ਕਿ ਕਿਲੇ ਦੀ ਕੰਧ ਨੂੰ ਟੱਪ ਕੇ ਰਾਵੀ ਨੂੰ ਤੈਰ ਕੇ ਆ ਗਿਆ ਸੀ। ਇਹੀ ਘੋੜਾ ਸੀ ਜਿਹੜਾ ਭਾਵ ਕੇ ਵਲੈਤ ਸ਼ਹਿਰ ਦੇ ਵਿੱਚੋਂ ਵੀ ਨਹੀਂ ਸੀ ਲੱਭਿਆ। ਕਵੀ ਜੀ ਲਿਖਦੇ ਨੇ ਮਣਾ ਮੁਹੀ ਜ਼ੋਰ ਸੀ ਘੋੜੇ ਦੇ ਵਿੱਚ, ਪਰ ਫੇਰ ਵੀ ਇੱਕ ਪੈਰ ਹਿੱਲਣ ਨਹੀਂ ਦਿੱਤਾ। ਪੈਂਦੇ ਖਾਂ ਦੇ ਵਿੱਚ ਇੰਨੀ ਤਾਕਤ ਸੀ, ਸਤਿਗੁਰੂ ਜੀ ਅੱਡੀਆਂ ਮਾਰ ਕੇ ਤੋਰਨ ਦਾ ਯਤਨ ਕਰਦੇ ਨੇ ਪਰ ਘੋੜਾ ਹਿੱਲਦਾ ਨਹੀਂ।
ਗੁਰ ਲਖਿਓ ਤੁਰੰਗ ਨਹੀਂ ਚਲਨ ਦੀਨ, ਕਰ ਜ਼ੋਰ ਪਾਏ ਬਸ ਆਪਣ ਕੀਨ।
ਆਖਰਕਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਮਝਿਆ ਕਿ ਘੋੜੇ ਨੂੰ ਪੈਂਦੇ ਖਾਣੇ ਛੱਡਣਾ ਨਹੀਂ ਹੈ ਤੇ ਘੋੜੇ ਨੇ ਤੁਰਨਾ ਨਹੀਂ ਹੈ, ਕਰ ਜ਼ੋਰ ਪਾਏ ਬਸ ਆਪਣ ਕੀਨ। ਹੱਥ ਦਾ ਜ਼ੋਰ ਪਾ ਕੇ ਆਪਣੇ ਵਸ ਦੇ ਵਿੱਚ ਪੈਂਦੇ ਖਾਣੇ ਘੋੜੇ ਨੂੰ ਕਰ ਲਿਆ।
ਖਰ ਖੜਗ ਪ੍ਰਹਾਰ ਸੋ ਲਾਗੈ ਨਾਹੇ, ਦਿਸ਼ ਬਾਮ ਵਿਖੇ ਅਤ ਨਿਕਟ ਆਹੇ।
ਸੋਚਿਆ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਿ ਇੰਨਾ ਜ਼ਿਆਦਾ ਮੇਰੇ ਲਾਗੇ ਪੈਂਦੇ ਖਾਂ ਹੈ ਕਿ ਮੈਂ ਚੰਗੇ ਤਰੀਕੇ ਦੇ ਨਾਲ ਤਲਵਾਰ ਦਾ ਵਾਰ ਵੀ ਇਹਦੇ ਉੱਤੇ ਕਰ ਨਹੀਂ ਸਕਦਾ, ਖੱਬੇ ਪਾਸੇ ਇਸ ਤਰੀਕੇ ਦੇ ਨਾਲ ਇਹ ਨਿਕਟ ਹੈ, ਵਾਰ ਵੀ ਹੋ ਨਹੀਂ ਸਕਦਾ। ਚਿਤਵੰਤ ਗੁਰੂ ਰਿਪ ਹਤਨ ਹੇਤ ਕੋ ਕਰੈ ਜਤਨ ਰਹਿ ਜੰਗ ਖੇਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਿਤਵਦੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਿ ਆਪਣੇ ਵੈਰੀ ਪੈਂਦੇ ਖਾਂ ਨੂੰ ਕਿਸ ਤਰ੍ਹਾਂ ਮਾਰਿਆ ਜਾਵੇ, ਕਿਹੜਾ ਯਤਨ ਅਪਣਾਇਆ ਜਾਵੇ ਕਿ ਰਣ ਭੂਮੀ ਦੇ ਵਿੱਚ ਹੀ ਪੈਂਦੇ ਨੂੰ ਰੱਖਿਆ ਜਾਵੇ। ਤਤਕਾਲ ਗਰਵਟਾਲਾ ਸੰਭਾਲ ਕਰ ਕੋਈ ਉਠਾਏ ਕਰ ਬਲ ਬਿਸਾਲ। ਆਖਿਰਕਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਢਾਲ ਨੂੰ ਸੰਭਾਲਿਆ ਹੈ, ਆਪਣੇ ਹੱਥ ਨੂੰ ਢਾਲ ਵਾਲੇ ਨੂੰ ਉੱਪਰ ਚੁੱਕਿਆ ਤੇ ਬਲ ਦੇ ਨਾਲ ਪੈਂਦੇ ਖਾਂ ਦੇ ਵੱਲ ਢਾਲ ਦਾ ਵਾਰ ਕੀਤਾ। ਸਿਰ ਪੈਂਦ ਖਾਣ ਕੇ ਹਤਨ ਕੇਨ ਨਹੀਂ ਸਕ ਸਹਾਰ ਕਰ ਛੋਰ ਦੇਣ। ਕਵੀ ਜੀ ਲਿਖਦੇ ਨੇ ਕਿ ਜ਼ੋਰ ਦੇ ਨਾਲ ਪੈਂਦੇ ਖਾਂ ਦੇ ਸਿਰ ਦੇ ਵਿੱਚ ਸਤਿਗੁਰਾਂ ਨੇ ਢਾਲ ਮਾਰੀ ਹੈ। ਨਹੀਂ ਸਕੈ ਸਹਾਰ ਭਾਵ ਕਿ ਉਸ ਵਾਰ ਨੂੰ ਸਹਾਰ ਨਹੀਂ ਸਕਿਆ ਪੈਂਦੇ ਖਾਂ, ਕਰ ਛੋਰ ਦੇਣ ਜਿਹੜੇ ਹੱਥ ਪਾਏ ਹੋਏ ਸਨ ਉਹਨੇ ਤੁੰਗ ਨੂੰ ਤੇ ਘੋੜੇ ਨੂੰ, ਉਹ ਪੈਂਦੇ ਖਾਂ ਨੇ ਆਪਣੇ ਹੱਥ ਛੱਡ ਦਿੱਤੇ। ਫਿਰ ਪਾਇਓ ਕੁਛ ਕਬਹੁ ਘੂਮ ਘੂਮ ਗਿਰ ਪਾਰਿਓ ਭੂਮ ਬਹੁ ਝੂਮ ਝੂਮ। ਇੱਕ ਪਾਸੇ ਪੈਂਦੇ ਖਾਂ ਦੇ ਹੱਥ ਚੁੱਟ ਗਏ ਨੇ, ਦੂਸਰੇ ਪਾਸੇ ਸਿਰ ਦੇ ਉੱਤੇ ਵਾਰ ਹੋਇਆ, ਇਧਰ ਉਧਰ ਘੁਮਾਂਟਣੀਆਂ ਖਾਧੀਆਂ, ਆਖਰਕਾਰ ਧਰਤੀ ਦੇ ਉੱਤੇ ਝੂਮ ਕੇ ਪੈਂਦੇ ਖਾਂ ਡਿੱਗ ਪਿਆ। ਜਾਨੂ ਨ ਪਾਰ ਵੈ ਕੇ ਬਿਹਾਲ ਛਿਤ ਪਰ ਸੋ ਪਰਿਓ ਮੁਰਛਾ ਬਿਸਾਲ। ਗੋਡਿਆਂ ਦੇ ਭਾਰ ਡਿੱਗ ਪਿਆ ਹੈ, ਬਿਹਾਲ ਹੋ ਕੇ ਧਰਤੀ ਤੇ ਡਿੱਗ ਪਿਆ। ਕਵੀ ਜੀ ਲਿਖਦੇ ਨੇ ਛਿਤ ਪਰ ਸੋ ਪਰਿਓ ਮੁਰਛਾ ਬਿਸਾਲ, ਜਦੋਂ ਹੀ ਧਰਤੀ ਤੇ ਡਿੱਗਾ ਤੇ ਪੈਂਦੇ ਖਾਂ ਬੇਹੋਸ਼ ਹੋ ਗਿਆ, ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ। ਖੱਬੇ ਪਾਸਿਓ ਯਤਨਾ ਹੋਇਆ ਨੇੜੇ ਹੋਣਾ ਵਾਰ ਤਲਵਾਰ ਦੁਸ਼ਵਾਰ ਸਮਝੋ। ਸਤਿਗੁਰੂ ਜੀ ਸੋਚਾਂ ਦੇ ਵਿੱਚ ਪੈ ਗਏ ਹੁਣ ਕਿਹੜੀ ਕੀਤੀ ਜਾਵੇ ਕਾਰ ਸਮਝੋ। ਵੇਲੇ ਸਿਰ ਜਿਹੜਾ ਕੰਮ ਆ ਜਾਵੇ ਦਾਨੇ ਕਹਿਣ ਉਹ ਹਥਿਆਰ ਸਮਝੋ। ਢਾਲ ਗੁਰੂ ਜੀ ਦੇ ਹੱਥ ਬੜੀ ਭਾਰੀ ਮਾਰੀ ਮੱਥੇ ਦੇ ਵਿੱਚ ਉਬਾਰ ਸਮਝੋ। ਪੱਥਰ ਵਾਂਗ ਮੱਥੇ ਵਿੱਚ ਪਈ ਆ ਕੇ ਪੈਂਦਾ ਡਿੱਗਿਆ ਵਾਂਗ ਪਹਾੜ ਸਮਝੋ। ਰਹੀ ਹੋਸ਼ ਨਾ ਮੂਲ ਕਰਤਾਰ ਸਿੰਘਾ ਪਿਛਾ ਹਟ ਡਿੱਗਾ ਮੂੰਹ ਦੇ ਪਾਰ ਸਮਝੋ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮੂੰਹ ਦੇ ਪਾਰ ਪੈਂਦੇ ਖਾਂ ਧਰਤੀ ਦੇ ਉੱਤੇ ਡਿੱਗ ਪਿਆ ਤੇ ਬੇਹੋਸ਼ ਹੋ ਗਏ। ਤਨ ਸਵੇਦ ਸਹਿਤ ਸ੍ਰੀ ਗੁਰੂ ਨਿਹਾਰ ਸੁਧ ਬਿਨਾ ਪਇਓ ਨਹੀਂ ਕੀਨ ਵਾਰ। ਹੁਣ ਫਿਰ ਤੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਧਰਮ ਯੁੱਧ ਦੀ ਵਿਚਾਰ ਕੀਤੀ ਹੈ। ਕਵੀ ਜੀ ਲਿਖਦੇ ਨੇ ਕਿ ਗੁਰੂ ਜੀ ਨੇ ਪੈਂਦੇ ਨੂੰ ਮੁੜਕੇ ਦੇ ਵਿੱਚ ਨਾਤਾ ਤੇ ਬੇਸੁੱਧ ਦੇਖਿਆ, ਬੇਹੋਸ਼ ਦੇਖਿਆ ਤੇ ਸਤਿਗੁਰਾਂ ਨੇ ਫਿਰ ਕੋਈ ਵਾਰ ਨਹੀਂ ਕੀਤਾ। ਜੇਕਰ ਚਾਹੁੰਦੇ ਤੇ ਸਤਿਗੁਰੂ ਜੀ ਵਾਰ ਕਰ ਸਕਦੇ ਸਨ, ਪਰ ਸਤਿਗੁਰਾਂ ਨੇ ਦੇਖਿਆ ਕਿ ਇਹ ਬੇਹੋਸ਼ ਹੈ, ਇਸ ਕਰਕੇ ਵਾਰ ਨਹੀਂ ਕੀਤਾ। ਤਤਕਾਲ ਤੁਰੰਗਮ ਛੋਰ ਦੀਨ ਉਰੀ ਉੱਤਰ ਗੁਰੂ ਰਣ ਧਰਮ ਚੀਨ। ਤਤਕਾਲ ਹੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਘੋੜੇ ਤੋਂ ਥੱਲੇ ਉਤਰੇ ਨੇ। ਤਰ ਉਤਰ ਗੁਰੂ ਰਣ ਧਰਮ ਚੀਨ, ਥੱਲੇ ਉਤਰ ਗਏ ਨੇ ਘੋੜੇ ਤੋਂ ਸਤਿਗੁਰੂ ਜੀ। ਕਵੀ ਜੀ ਲਿਖਦੇ ਨੇ ਕਿ ਧਰਮ ਨੀਤੀ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ। ਉਤਰ ਘੋੜਿਓ ਗੁਰੂ ਜੀ ਖੜੇ ਹੋ ਗਏ, ਜੇਕਰ ਚਾਹੁੰਦੇ ਤਾਂ ਕੰਮ ਪਾਰ ਕਰਦੇ। ਪੈਂਦਾ ਪਿਆ ਬੇਹੋਸ਼ ਸੀ ਵਿੱਚ ਧੂੜੀ ਸਰਦਾ ਕਾਜ ਪੋਲਾ ਜੇ ਹਵਾਰ ਕਰਦੇ। ਡਿੱਗੇ ਹੋਏ ਦੁਸ਼ਮਣ ਬੇਹਥਿਆਰੇ ਉੱਤੇ ਮਹਾਬਲੀ ਨਹੀਂ ਕਦੇ ਪ੍ਰਹਾਰ ਕਰਦੇ। ਅਤ ਰਥੀ ਜੋ ਵੀਰ ਕਰਤਾਰ ਸਿੰਘਾ ਧਰਮ ਯੁੱਧ ਦੀ ਸਦਾ ਹੀ ਕਾਰ ਕਰਦੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਜੇਕਰ ਚਾਹੁੰਦੇ ਤੇ ਸਤਿਗੁਰੂ ਜੀ ਪੋਲਾ ਜਾ ਵਾਰ ਕਰਕੇ ਪੈਂਦੇ ਦਾ ਸਿਰ ਵੱਖ ਕਰ ਦਿੰਦੇ ਧਰ ਤੋਂ, ਪਰ ਸਤਿਗੁਰਾਂ ਨੇ ਐਸਾ ਨਹੀਂ ਕੀਤਾ। ਬੇਹੋਸ਼ ਡਿੱਗੇ ਹੋਏ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਮਹਾਬਲੀ ਨੇ ਉਹ ਕਦੇ ਵਾਰ ਨਹੀਂ ਕਰਦੇ। ਅੱਤ ਰਥੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਧਰਮ ਯੁੱਧ ਦੀ ਸੰਭਾਲ ਕੀਤੀ, ਪੈਂਦੇ ਦੇ ਉੱਤੇ ਵਾਰ ਨਾ ਕੀਤਾ।
ਜਬ ਛੁੱਟੀ ਮੂਰਛਾ ਸੁਧ ਸਰੀਰ ਦੋਹ ਦਿਸ਼ਨ ਸੈਣ ਕੇ ਪਿਖਤ ਵੀਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਚਿਰ ਤੱਕ ਉਡੀਕ ਕੀਤੀ ਹੈ ਕਿ ਜਿੰਨਾ ਚਿਰ ਪੈਂਦੇ ਖਾਂ ਨੂੰ ਦੁਬਾਰਾ ਹੋਸ਼ ਨਹੀਂ ਆਈ। ਕਵੀ ਜੀ ਲਿਖਦੇ ਨੇ ਕਿ ਦੁਬਾਰਾ ਹੋਸ਼ ਆਈ ਸੁਧ ਸਰੀਰ ਦੇ ਵਿੱਚ ਪੈਂਦੇ ਖਾਂ ਦੇ ਹੋਈ, ਦੋਵੇਂ ਪਾਸੇ ਦੀ ਸੈਨਾ ਦੇ ਜਿੰਨੇ ਵੀ ਲੋਕ ਸਨ ਉਹ ਦੇਖ ਰਹੇ ਸਨ।
ਗੁਰ ਕੇਰ ਜੁਯੰਤਹਿ ਪੁਰ ਵਿਸਾਲ ਚੜ ਤੁੰਗ ਅਟਾਰਨ ਤਾਤ ਕਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਕੇ ਜਿਹੜੇ ਮਹਿਲ ਸਨ ਉਹ ਆਪਣਿਆਂ ਚੁਬਾਰਿਆਂ ਦੇ ਉੱਤੇ ਉੱਚੇ ਅਟਾਰੀਆਂ ਦੇ ਵਿੱਚ ਖਲੋ ਕੇ ਇਸ ਯੁੱਧ ਨੂੰ ਦੇਖ ਰਹੇ ਸਨ। ਪਿੱਛੇ ਵੀ ਇਸ ਗੱਲ ਦਾ ਜ਼ਿਕਰ ਆਇਆ ਕਿ ਨਾਨਕੀ ਜੀ ਔਰ ਉਹਨਾਂ ਦੀ ਨੂੰਹ ਔਰ ਇਸ ਤੋਂ ਇਲਾਵਾ ਮਰਵਾਹੀ ਜੀ ਇਹ ਸਾਰੇ ਉੱਪਰ ਚੜ ਕੇ ਇਸ ਯੁੱਧ ਨੂੰ ਦੇਖ ਰਹੇ ਸਨ।
ਅਵ ਲੋਕ ਚਰੋ ਖਣ ਮੈਂ ਸੁਤਰਾਸ ਸ੍ਰੀ ਗੁਰ ਮਨਾਏ ਤਰ ਕਰ ਵਿਸ਼ਵਾਸ।
ਚੁਰੋਖਿਆਂ ਦੇ ਵਿੱਚੋਂ ਦੇਖ ਰਹੀਆਂ ਨੇ ਮਾਤਾਵਾਂ ਜਿਹੜਾ ਯੁੱਧ ਹੋ ਰਿਹਾ, ਬੜਾ ਡਰ ਨੂੰ ਧਾਰਨ ਕਰਦੀਆਂ ਨੇ। ਸ੍ਰੀ ਗੁਰੂ ਮਨਾਏ ਤਰ ਕਰ ਵਿਸ਼ਵਾਸ, ਵਿਸ਼ਵਾਸ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਮਹਿਲ ਆਪਣੇ ਸੁਹਾਗ ਦੀ ਮੰਗ ਕਰਦੀਆਂ ਨੇ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਨਾਉਂਦੀਆਂ ਨੇ ਜਿਹੜੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਹੋ ਚੁੱਕੇ ਨੇ।
ਸ੍ਰੀ ਨਾਨਕ ਆਦ ਹੋਵੋ ਸਹਾਏ ਸਮਦਾਏ ਤੁਰਕ ਤੇ ਲੇਹੋ ਬਚਾਏ।
ਨਾਨਕੀ ਜੀ ਮਰਵਾਹੀ ਜੀ ਇਸ ਤਰ੍ਹਾਂ ਦਾ ਵਿਸ਼ਵਾਸ ਧਾਰਨ ਕਰਕੇ ਅਰਜਾਂ ਕਰਦੀਆਂ ਨੇ ਕਿ ਹੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ, ਹੇ ਆਦ ਗੁਰੂ ਜੀ, ਕਿਰਪਾ ਕਰਕੇ ਬਹੁਤਿਆਂ ਸਾਰਿਆਂ ਤੁਰਕਾਂ ਤੋਂ ਸਾਡੇ ਪਤੀ ਨੂੰ ਬਚਾ ਲਵੋ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਮਾਤਾਵਾਂ ਨੇ ਮੰਗ ਕੀਤੀ ਹੈ। ਪਰਿਵਾਰ ਇਸ ਤਰ੍ਹਾਂ ਚਾਹੁੰਦਾ,
ਸਤਿਗੁਰੂ ਜੀ ਦਾ ਪਰਿਵਾਰ ਸਾਰਾ ਕੋਠੇ ਚੜ ਤੇ ਆਣ ਲਗਾ ਰਹੇ ਸਨ, ਛੋਟੇ ਵੱਡੇ ਸਾਰੇ ਸਤਿਗੁਰੂ ਜੀ ਦੀ ਅਤੇ ਟਿੱਕੇ ਦੀ ਸੁਖ ਮਨਾ ਰਹੇ ਸਨ। ਫਿਰਦੇ ਤੇਗ ਬਹਾਦਰ ਜੀ ਇਧਰ ਉਧਰ ਲਿਆ ਖਬਰਾਂ ਸਭ ਪੁਚਾ ਰਹੇ ਸਨ। ਪੈਂਦੇ ਖਾਂ ਜਦ ਸਾਹਮਣੇ ਆਣ ਜੁਟਾ ਦਿਲ ਸਭ ਦੇ ਥਰ ਥਰਾਰੇ ਸਨ। ਗੁਰੂ ਨਾਨਕ ਹੱਥ ਦੇ ਆਪ ਰੱਖੀ ਮਹਿਲ ਗੁਰਾਂ ਦੇ ਸੁਰਤ ਜਮਾਰੇ ਸਨ। ਏਸੀ ਮੋਹ ਦੀ ਗੱਲ ਕਰਤਾਰ ਸਿੰਘਾ ਗੁਰ ਆਪਣੀ ਰਚਨਾ ਰਚਾਰੇ ਸਨ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੱਥ ਦੇ ਕੇ ਰੱਖਿਆ ਕਰਨੇ, ਸਤਿਗੁਰਾਂ ਦੇ ਮਹਿਲਾਂ ਨੇ ਇਸ ਤਰ੍ਹਾਂ ਦੀਆਂ ਅਰਦਾਸਾਂ ਕੀਤੀਆਂ ਨੇ। ਪਰ ਕਵੀ ਜੀ ਲਿਖਦੇ ਨੇ ਇਹ ਸੀ ਮੋਹ ਦੀ ਗੱਲ ਕਰਤਾਰ ਸਿੰਘਾ, ਕਰਤਾਰ ਸਿੰਘਾ ਇਹ ਸਿਰਫ ਮੋਹ ਦੀ ਗੱਲ ਸੀ, ਦਰਅਸਲ ਗੁਰ ਆਪਣੀ ਰਚਨਾ ਰਚਾ ਰਹੇ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੀ ਰਚਨਾ ਆਪ ਹੀ ਰਚਾ ਰਹੇ ਨੇ, ਪਰ ਮੋਹ ਦੇ ਵੱਸ ਹੋਇਆ ਹੋਇਆ ਸਾਰਾ ਪਰਿਵਾਰ ਸਤਿਗੁਰਾਂ ਦੇ ਸਰੀਰ ਦੀ ਸੁੱਖ ਲੋੜਦਾ।
ਤਿਮੈ ਅਪਰ ਨਗਰ ਕੀ ਬਾਲ ਜਾਲ ਬਣ ਕਣ ਸਮੇਤ ਪਿਖ ਤਾਤ ਕਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰਫ ਸਤਿਗੁਰਾਂ ਦਾ ਪਰਿਵਾਰ ਹੀ ਇਸ ਤਰ੍ਹਾਂ ਦੀਆਂ ਬੇਨਤੀਆਂ ਨਹੀਂ ਕਰਦਾ, ਹੋਰ ਵੀ ਜਿੰਨੀਆਂ ਨਗਰ ਦੀਆਂ ਔਰਤਾਂ ਨੇ, ਸਾਰੀਆਂ ਜਿਹੜੀਆਂ ਬਾਣੀਆਂ ਦੀਆਂ ਘਰ ਵਾਲੀਆਂ ਨੇ, ਉਹ ਵੀ ਆਪੋ ਆਪਣੇ ਇਸ਼ਟ ਦੇ ਅੱਗੇ ਅਰਦਾਸਾਂ ਕਰਦੀਆਂ ਨੇ।
ਅਤ ਤਰਾਸ ਪਾਏ ਹਰ ਹਰ ਘਰੰਤ ਭਗਵੰਤ ਅਰਾਧਤ ਜਗਤ ਕੰਤ।
ਜਿਹੜੀਆਂ ਹੋਰ ਔਰਤਾਂ ਨੇ ਉਹਨਾਂ ਨੇ ਵੀ ਬੜੇ ਡਰ ਨੂੰ ਧਾਰਨ ਕੀਤਾ ਹੋਇਆ, ਥਰ ਥਰ ਕੰਬਦੀਆਂ ਨੇ ਤੇ ਭਗਵਾਨ ਦੇ ਅੱਗੇ, ਜਗਤ ਦੇ ਮਾਲਕ ਦੇ ਅੱਗੇ ਉਹ ਵੀ ਅਰਦਾਸਾਂ ਕਰਦੀਆਂ ਨੇ।
ਪ੍ਰਭ ਮਹਾਰਾਜ ਰਾਖੋ ਸੁਲਾਜ ਤੁਰ ਕਾਣ ਹਾਣ ਕੇ ਜਾਹੇ ਪਾਜ।
ਜਿਹੜੀਆਂ ਦੂਸਰੀਆਂ ਔਰਤਾਂ ਨੇ ਉਹ ਕਹਿੰਦੀਆਂ ਨੇ, ਹੇ ਪ੍ਰਭੂ, ਹੇ ਮਹਾਰਾਜ, ਹੇ ਭਗਵਾਨ, ਤੁਰਕਾਂ ਦਾ ਨਾਸ ਹੋ ਜਾਵੇ ਜਾਂ ਤੁਰਕ ਰਣ ਭੂਮੀ ਨੂੰ ਛੱਡ ਕੇ ਦੌੜ ਜਾਣ। ਸਭ ਹੁਣ ਹਿਰਦੈ ਕੀ ਗੁਰ ਪਛਾਣ ਪਾ ਤਪਤ ਤੇਜ ਬਿਦ ਤਿਓ ਮਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੀਆਂ ਅਰਦਾਸਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਛਾਣਿਆ, ਉਹਨਾਂ ਦੇ ਹਿਰਦੇ ਦੀ ਗਤੀ ਨੂੰ ਜਾਣਿਆ। ਪਾ ਤਪਤ ਤੇਜ ਬਿਦ ਤਿਓ ਮਹਾਨ, ਉਸ ਵੇਲੇ ਬਹੁਤ ਵੱਡਾ ਜਿਹੜਾ ਤੇਜ ਸੀ ਨਾ, ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮੱਥੇ ਦੇ ਉੱਤੇ ਚਮਕਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪੈਂਦੇ ਖਾਂ ਦਾ ਨਾਸ ਕਰਨਗੇ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।